ਤਾਰਗ ਮਹੱਲਾ ਪੰਜਵਾਂ ਪੋਥੀ ਪਰਮੇਸ਼ਰ ਕਾ ਥਾਂ।
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ, ਗੁਰੂ ਅੰਗਦ ਸਾਹਿਬ ਜੀ ਦੀ, ਗੁਰੂ ਅਮਰਦਾਸ ਸਾਹਿਬ ਦੀ, ਗੁਰੂ ਰਾਮਦਾਸ ਸਾਹਿਬ ਦੀ ਬਾਣੀ, ਭਾਈ ਮੋਹਨ ਸਮਾਧੀ ਚ ਬੈਠਾ ਸੀ ਤੇ ਮੋਹਨ ਜੀ ਭਾਈ ਗੁਰਦਾਸ ਜੀ ਕਹਿੰਦੇ ਜੀ ਮੈਂ ਲਿਆਉਣਾ, ਸਤਿਗੁਰਾਂ ਨੇ ਆਗਿਆ ਨਹੀਂ ਸੀ ਦਿੱਤੀ। ਭਾਈ ਗੁਰਦਾਸ ਜੀ ਗਏ, ਸਾਰੀ ਰਾਤ ਹਾਕਾ ਮਾਰਦੇ ਰਹੇ, ਮੋਹਨ ਸਮਾਧੀ ਨਾ ਖੋਲੀ। ਫੇਰ ਭਾਈ ਬੁੱਢਾ ਸਾਹਿਬ ਜੀ ਆਪ ਬੋਲ ਪਏ, ਕਹਿੰਦੇ ਜੀ ਮੈਂ ਜਾਣਾ, ਸਤਿਗੁਰਾਂ ਨੇ ਵੀ ਆਗਿਆ ਨਹੀਂ ਸੀ ਦਿੱਤੀ। ਫੇਰ ਭਾਈ ਬੁੱਢਾ ਸਾਹਿਬ ਜੀ ਗਏ, ਇਹ ਜਦੋਂ ਗਏ ਗੋਇੰਦਵਾਲ ਸਾਹਿਬ, ਭਾਈ ਮੋਹਨ ਨੂੰ ਹਾਕਾ ਮਾਰੀਆਂ ਤੇ ਮੋਹਨ ਨਾ ਬੋਲਿਆ। ਭਾਈ ਨੇ ਝਟਕਾ ਕੰਮ ਕੀਤਾ, ਉਹ ਤਖਤੇ ਨੇ ਚੀਥੀਆਂ ਲਾ ਕੇ ਅੰਦਰ ਜਾ ਵੜਿਆ। ਅੰਦਰ ਜਾ ਕੇ ਭਾਈ ਮੋਹਨ ਦੇ ਚਰਨਾਂ ਨੂੰ ਫੜ ਕੇ ਜਿਉਂ ਹਿਲਾਉਣ ਲੱਗਾ, ਕਦੇ ਇੱਧਰ ਨੂੰ ਕਰ ਦੇਵੇ, ਕਦੇ ਇੱਧਰ ਨੂੰ ਕਰ ਦੇਵੇ। ਉਹਨਾਂ ਚ ਨੂੰ ਭਾਈ ਮੋਹਰੀ ਨੂੰ ਪਤਾ ਲੱਗਾ ਵੀ ਬਾਬਾ ਬੁੱਢਾ ਸਾਹਿਬ ਆਏ ਹੈ, ਮੋਹਨ ਦੀ ਸਮਾਧੀ ਘੁਲਾਉਂਦੇ ਆ, ਉਹ ਖੋਲਦਾ ਨਹੀਂ। ਉਸ ਵੇਲੇ ਭਾਈ ਮੋਹਰੀ ਜੀ ਕਹਿਣ ਲੱਗੇ, ਬਾਬਾ ਜੀ ਤੁਸੀਂ ਬਜ਼ੁਰਗ ਹੋ, ਆਪ ਸਤਿਕਾਰਯੋਗ ਹੋ, ਇਹਨ ਮੋਹਨ ਮਸਤਾਨੀ ਨੂੰ ਕੋਈ ਬਚਨ ਨਹੀਂ ਦੇਖਣਾ ਨਹੀਂ, ਵੀ ਇਹ ਬਜ਼ੁਰਗ ਹਨ, ਗੁਰੂ ਨਾਨਕ ਸਾਹਿਬ ਤੋਂ ਭਰੋਸਾ ਆਏ ਹੈ ਵੀ ਇਹਨਾਂ ਦਾ ਸਤਿਕਾਰ ਰੱਖਾਂ, ਇਹਨ ਅੱਖਾਂ ਮੀਚੀਆਂ ਹੀ ਕੋਈ ਸ਼ਰਾਫ ਦੇ ਦੇਣਾ, ਆਪ ਹੀ ਉਹਨਾਂ ਕਰੋ। ਸੁਣ ਕੇ ਭਾਈ ਬੁੱਢਾ ਸਾਹਿਬ ਜੀ ਉਹਦੀ ਪ੍ਰਸੰਨਤਾ ਬਿਨਾਂ ਪੋਥੀਆਂ ਲਿਆ ਨਹੀਂ ਸਕੇ, ਮਹਾਰਾਜ ਕੋਲੇ ਆ ਗਏ। ਸਤਿਗੁਰੂ ਜੀ ਆਪਣੇ ਕਾਰਜ ਵਾਸਤੇ ਆਪ ਤਿਆਰ ਹੋ ਕੇ ਗਏ। ਜਦੋਂ ਗਏ ਉਸ ਵੇਲੇ ਕੁੜੀ ਤੋਂ ਬਗੈਰ, ਸਭ ਤੋਂ ਬਗੈਰ, ਆਸਣ ਤੋਂ ਬਗੈਰ, ਗਲੀਚੀ ਜਿਹੜੀ ਥੱਲੇ ਪੌੜੀਆਂ ਬਣੀਆਂ ਸੀ ਨਾ ਉੱਚੀਆਂ, ਉਹਨਾਂ ਦੇ ਥੱਲੇ ਮਹਾਰਾਜ ਸਾਹਿਬ ਬੈਠ ਕੇ ਤੰਬੂਰਾ ਲੈ ਕੇ ਸੱਜੇ ਪਾਤਸ਼ਾਹ ਜੀ ਨੇ ਕੀਰਤਨ ਸ਼ੁਰੂ ਕੀਤਾ। ਆਸਾ ਆਪ ਜੀ ਨੇ ਉਸ ਵੇਲੇ ਗੌੜੀ ਦੇ ਛੰਦ ਤੋਂ ਜਾ ਰਹੇ, ਮੋਹਨ ਤੇਰੇ ਮੰਦਰ ਉੱਚੇ ਮੰਦਰ ਮਹਿਲ ਉਪਾਰਾ, ਇਹ ਪੌੜੀ ਜਦੋਂ ਲਾਈ ਮੋਹਨ ਦੀ ਸਮਾਧੀ ਖੁੱਲ ਗਈ। ਜਦੋਂ ਸਮਾਧੀ ਖੁੱਲ ਗਈ, ਭਾਈ ਮੋਹਨ ਨੇ ਉਸ ਵਕਤ ਦਰੀਚੀ ਖੋਲ ਕੇ ਗੁਰੂ ਸਾਹਿਬ ਬੈਠੇ ਵੇਖੇ, ਕਹਿਣ ਲੱਗਾ ਅੱਗੇ ਮਹਾਰਾਜ ਸਾਡੇ ਘਰ ਦੀ ਗੁਰਿਆਈ ਲੈ ਗਏ ਹੋ, ਹੁਣ ਸਾਨੂੰ ਇੱਥੇ ਤੁਸੀਂ ਬਸਣ ਨਹੀਂ ਦੇਣਾ ਚਾਹੁੰਦੇ, ਹੁਣ ਫੇਰ ਇਸੇ ਪ੍ਰਕਾਰ ਕਿੰਨਾ ਤੁਸੀਂ ਮਹਾਰਾਜ ਸੱਜੇ ਪਾਤਸ਼ਾਹ ਦਾ, ਉਹ ਤਾਂ ਜਾਣਦਾ ਸੀ ਵੀ ਅਦਬ ਕਰਨਾ ਕਿ ਮਹਾਰਾਜ ਉਹ ਪਖੰਡ ਕਰਦੇ ਹੋ, ਤੁਸੀਂ ਗਲੀ 'ਚ ਬਹਿ ਗਏ ਹੋ ਆਸਣ ਤੋਂ ਬਿਨਾਂ, ਹੁਣ ਤੁਸੀਂ ਸਾਨੂੰ ਹੋਰ ਛੱਡਣ ਵਾਸਤੇ ਆਏ ਹੋ। ਸ੍ਰੀ ਗੁਰੂ ਸਾਹਿਬ ਜੀ ਨੇ ਉਸ ਵੇਲੇ ਪੌੜੀ ਲਾਈ, ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ, ਮੋਹਨ ਤੂੰ ਮਨ ਏਕ ਜੀ ਅਵਰ ਸਭ ਰਾਲੀ, ਇਹ ਪੜਿਆ ਜਦੋਂ ਭਾਈ ਮੋਹਨ ਵੇ ਪ੍ਰੇਮ ਚ ਆ ਗਿਆ, ਰਹਿ ਨਾ ਸਕਿਆ, ਪੋਥੀਆਂ ਸਿਰ ਤੇ ਚੱਕੀਆਂ ਹੋਈਆਂ ਤੇ ਥੱਲੇ ਉਤਰਿਆ ਚੁਬਾਰੇ ਚੋਂ, ਉਤਰ ਕੇ ਆ ਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਮਹਾਰਾਜ ਤੀਜੀ ਪੌੜੀ ਉਸ ਵੇਲੇ ਲਾ ਰਹੇ ਸੀ, ਮੋਹਨ ਤੂੰ ਸੰਗਤ ਧਿਆਵੇ ਦਸ ਧਿਆਨਾ, ਇਸ ਪ੍ਰਕਾਰ ਦੀ ਉਹ ਪੌੜੀ ਲਾ ਰਹੇ ਸੀ। ਉਸ ਵੇਲੇ ਭਾਈ ਮੋਹਨ ਜੀ ਆ ਗਏ, ਕਹਿਣ ਲੱਗੇ ਮਹਾਰਾਜ ਬੇਨਤੀ ਸੁਣੋ, ਮੈਂ ਪੋਥੀਆਂ ਤੁਹਾਨੂੰ ਦੇ ਦਿੰਦਾ ਪਰ ਦਿਉਂ ਤਾਂ ਮੇਰੀ ਪਹਿਲਾਂ ਬਚਨ ਮੰਨ ਲਓ। ਮਹਾਰਾਜ ਕਹਿੰਦੇ ਉਹ ਕੀ ਬਚਨ ਹੈ ਤੁਹਾਡਾ? ਕਹਿਣ ਲੱਗੇ ਜੀ ਗੁਰੂ ਅਮਰਦਾਸ ਸਾਹਿਬ ਜੀ ਨੇ ਮੈਨੂੰ ਕਿਹਾ ਸੀ ਗੁਰੂ ਰਾਮਦਾਸ ਦੇ ਚਰਨੀ ਪਾਓ ਤੇ ਮੈਂ ਨਹੀਂ ਪਿਆ। ਮਹਾਰਾਜ ਨੇ ਕਿਹਾ ਆਫਰ ਜੂ ਜਿਹੜਾ ਮਹਾਰਾਜ ਦੇ ਚਰਨੀ ਨਹੀਂ ਪਊਗਾ। ਮੈਂ ਉਸ ਵੇਲੇ ਆਫਰ ਗਿਆ, ਫਿਰ ਬੇਨਤੀ ਕੀਤੀ, ਗੁਰੂ ਸਾਹਿਬ ਜੋਤੀ ਜੋਤ ਸਮਾਏ, ਮੇਰੇ ਚਿੱਤ ਚ ਪ੍ਰਗਟ ਹੋ ਕੇ ਕਹਿਣ ਲੱਗੇ ਵੀ ਸਮਾਂ ਸੀ ਮੋਹਨ, ਉਦੋਂ ਤੂੰ ਬਚਨ ਨਹੀਂ ਮੰਨਿਆ, ਹੁਣ ਸਮਾਂ ਇਹ ਹੈ ਵੀ ਇਹਨਾਂ ਦੇ ਪੁੱਤਰ ਜਦੋਂ ਗੁਰੂ ਅਰਜਨ ਸਾਹਿਬ ਪੋਥੀਆਂ ਲੈਣ ਆਉਣਗੇ, ਬਾਣੀ ਸਾਂਭ ਕੇ ਰੱਖੀ, ਉਦੋਂ ਉਹਨਾਂ ਦੇ ਚਰਨੀ ਪਈ ਤੇ ਤੇਰਾ ਫਰੇਵਾ ਤਾਂ ਉਤਰੇ। ਇਹ ਸੁਣ ਕੇ ਭਾਈ ਮੋਹਨ ਜੀ ਨੇ ਉਸ ਵੇਲੇ ਕਿਹਾ ਕਿ ਮਹਾਰਾਜ ਗੁਰੂ ਅਮਰਦਾਸ ਜੀ ਨੇ ਬਚਨ ਕੀਤੇ ਸੀ, ਉਹ ਮੈਨੂੰ ਆਪਦੇ ਚਰਨੀ ਪਹਿਲਾਂ ਸ਼ੋਅ ਲੈਣ ਦਿਓ, ਫਿਰ ਮਹਾਰਾਜ ਮੈਂ ਬਾਣੀ ਦਿਆਂਗਾ। ਸੁਣ ਕੇ ਗੁਰੂ ਅਰਜਨ ਸਾਹਿਬ ਨੇ ਕਿਹਾ ਤੁਸੀਂ ਬਜ਼ੁਰਗ ਹੋ, ਸਾਡੇ ਮਾਮੇ ਲੱਗਦੇ ਹੋ, ਤੁਸੀਂ ਵੱਡੇ ਹੀ ਹੋ, ਅੱਛਾ ਤੁਹਾਡੀ ਮਰਜ਼ੀ ਹੈ। ਇਉਂ ਕਹਿਣ ਤੋਂ ਮਹਾਰਾਜ ਸਾਹਿਬ ਦੇ ਚਰਨ ਪਕੜ ਲਏ ਮੋਹਨ ਜੀ ਨੇ। ਉਹ ਜਿਹੜਾ ਚਿੱਤ ਤਪਦਾ ਸੀ, ਭਾਵੇਂ ਯੋਗਾ ਅਭਿਆਸੀ ਸੀ, ਹੁਣ ਬ੍ਰਹਮ ਕਹਿੰਦਾ ਸੀ, ਪਰ ਚਿੱਤੇ ਸ਼ਾਂਤੀ ਨਹੀਂ ਸੀ ਆਉਂਦੀ। ਸਤਿਗੁਰੂ ਅਰਜਨ ਦੇਵ ਦੇ ਚਰਨਾਂ ਨੂੰ ਪਰਸ ਕੇ ਸਾਧ ਸੰਗਤ ਜੀ ਮਨ ਠੰਡਾ ਹੋ ਗਿਆ ਤੇ ਬਾਣੀ ਦੇ ਕੇ ਫਿਰ ਆਪਣੇ ਆਪ ਨੂੰ ਕਿਰਤ ਕਿਰਤ ਸਮਝਿਆ। ਇਉਂ ਪਹਿਲਾਂ ਕਾਰਨ ਬਣ ਗਿਆ ਸੀ ਭਾਈ ਗੁਰਦਾਸ ਨੂੰ ਨਾ ਬਾਣੀ ਮਿਲਣ ਦਾ, ਭਾਈ ਬੁੱਢੇ ਦਸਾਂ ਨੂੰ ਨਾ ਮਿਲਣ ਦਾ, ਕਿਉਂਕਿ ਗੁਰੂ ਸਾਹਿਬ ਆਪਣੀ ਬਾਣੀ ਨੂੰ ਆਪ ਹੀ ਲਿਆਉਣਾ ਸੀ, ਇਹ ਕਾਰਨ ਸੀ। ਇਹ ਇਸ ਕਰਕੇ ਸਮਾਧੀ ਨਹੀਂ ਉਹਨਾਂ ਦੀ ਘੁਲਾ ਸਕੇ। ਇਸ ਪ੍ਰਕਾਰ ਸਾਧ ਸੰਗਤ ਜੀ, ਫਿਰ ਦਾਤੂਨ ਜੀ ਨੇ ਗੁਰੂ ਅਮਰਦਾਸ ਸਾਹਿਬ ਦੇ ਲੱਤ ਮਾਰੀ ਸੀ, ਜੋ ਖਡੂਰ ਸਾਹਿਬ ਮਹਾਰਾਜ ਆਏ, ਇਹ ਦਾਤੂਨ ਮਹਾਰਾਜ ਸਾਹਿਬ ਦੇ ਪੈਰੀਂ ਪਿਆ ਕੇ ਮਹਾਰਾਜ ਮੈਂ ਵੀ ਮਹਾਰਾਜ ਤੋਂ ਬਖਸ਼ਾਉਣ ਗਿਆ ਸੀ ਗੁਰੂ ਅਮਰਦਾਸ ਜੀ ਤੋਂ, ਵੀ ਮਹਾਰਾਜ ਮੇਰੇ ਲੱਤ ਬੱਜ ਗਈ ਆਪਦੇ ਚਰਨਾਂ ਤੇ, ਤਿਸਨ ਸਾਹਿਬ ਜਾ ਰਹੇ ਸੀ ਜਦੋਂ, ਮੈਨੂੰ ਬਖਸ਼ੋ। ਮਹਾਰਾਜ ਕਹਿੰਦੇ ਹੁਣ ਗੁਰੂ ਰਾਮਦਾਸ ਨੂੰ ਗੁਰਿਆਈ ਦੇ ਚੁੱਕੇ, ਅਸੀਂ ਹੁਣ ਜੋਤੀ ਜੋ ਸਮਾਉਣ ਲੱਗੇ ਹਾਂ, ਨਹੀਂ ਤਾਂ ਤੁਹਾਡਾ ਬਚਨ ਮੰਨ ਲੈਂਦੇ, ਸੇਵਾ ਕਰਦੇ ਕੋਈ ਨਾ ਕੋਈ। ਉਸ ਵੇਲੇ ਫਿਰ ਮਹਾਰਾਜ ਕਹਿਣ ਲੱਗੇ ਜਦੋਂ ਇਹਨਾਂ ਦੇ ਪੁੱਤਰ ਗੱਦੀ ਤੇ ਆਉਣਗੇ ਬੈਠਣਗੇ ਬਾਣੀ ਲੈ ਕੇ ਜਾਣਗੇ, ਉਹਨਾਂ ਦੇ ਹੱਥ ਲਾਉਣ ਨਾਲ ਤੁਹਾਡੀ ਲੱਤ ਦੀ ਪੀੜ ਹਟੇਗੀ। ਇਉਂ ਸਾਧ ਸੰਗਤ ਜੀ, ਮਹਾਰਾਜ ਸਾਹਿਬ ਜਦੋਂ ਖਡੂਰ ਸਾਹਿਬ ਆਏ, ਭਾਈ ਦਾਤੂ ਰਾਧ ਰਿਹਾ ਸੀ, ਉਸ ਵੇਲੇ ਉਹ ਗੁਰੂ ਸਾਹਿਬ ਦੇ ਚਰਨੀ ਲਪਟਿਆ, ਮਹਾਰਾਜ ਨੇ ਉਹਦੀ ਪਿੰਜਣੀ ਨੂੰ ਹੱਥ ਲਾਇਆ ਤੇ ਉਹ ਸਾਰੀ ਪੀੜ ਮੇਟ ਦਿੱਤੀ ਸੀ। ਇਹ ਕੌਮ ਕਰਕੇ ਮਹਾਰਾਜ ਸਾਹਿਬ ਜਦੋਂ ਆਏ ਨਾ ਇੱਥੇ ਅੰਮ੍ਰਿਤਸਰ ਸਾਹਿਬ, ਕੀਰਤਨ ਕਰਦੇ ਹੋਏ ਨੰਗੇ ਪੈਰੀ ਗੁਰੂ ਸਾਹਿਬ, ਚੌਰ ਕਰਦੇ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀ ਪੋਥੀਆਂ ਤੇ ਸਿੱਖਾਂ ਨੇ ਕਿਹਾ ਕਿ ਮਹਾਰਾਜ ਪਾਲਕੀ 'ਚ ਸਵਾਰ ਹੋ ਜਾਓ। ਮਹਾਰਾਜ ਕਹਿੰਦੇ ਨਾ ਭਾਈ, ਚੌਹਾਂ ਪਾਤਸ਼ਾਹਾਂ ਦਾ ਸਰੂਪ ਹੈ, ਬਰਾਬਰ ਨਹੀਂ ਅਸੀਂ ਪਾਲਕੀ ਚੜ੍ਹਨਾ, ਮਹਾਰਾਜ ਹੋਰ ਪਾਲਕੀ ਲਿਆਉਣੇ ਆ। ਨਹੀਂ ਮਹਾਰਾਜ ਕਹਿੰਦੇ ਚੌਰ ਕਰਦੇ ਚੱਲਾਂਗੇ ਪਹਿਲੇ, ਜੋੜੇ ਤੋਂ ਬਗੈਰ ਗੁਰੂ ਸਾਹਿਬ ਨੰਗੇ ਚਰਨੀ, ਕਿਉਂ ਕੀਰਤਨ ਹੁੰਦਾ ਆਉਂਦਾ ਤੇ ਮਹਾਰਾਜ ਅੜਸੜ ਘਾਟ ਤੇ ਆ ਗਏ। ਅੜਸੜ ਘਾਟ ਤੇ ਆ ਕੇ ਭਾਈ ਬੁੱਢੇ ਸਾਹਿਬ ਨੂੰ ਆਗਿਆ ਕੀਤੀ ਕਿ ਸਾਰੀ ਰਾਤ ਰਹਿਣ ਸਵਾਈ ਕੀਰਤਨ ਕਰੋ ਇੱਥੇ ਬੈਠ ਕੇ, ਇਹ ਪੋਥੀ ਸਾਹਿਬ ਦੀ ਤਾਬਿਆ ਸੰਗਤ ਬੈਠੋ ਤੇ ਕੀਰਤਨ ਕਰੋ। ਗੁਰੂ ਸਾਹਿਬ ਦਾ ਹੁਕਮ ਮੰਨ ਕੇ ਭਾਈ ਬੁੱਢਾ ਸਾਹਿਬ ਜੀ ਕੀਰਤਨ ਕਰਦੇ ਰਹੇ। ਸਵੇਰੇ ਗੁਰੂ ਮਹਾਰਾਜ ਸਾਹਿਬ ਜੀ ਨੇ ਉਹ ਪੋਥੀ ਸਾਹਿਬਾਂ ਦੇ ਤਾਈਂ ਜੋ ਪ੍ਰਕਾਸ਼ ਕਰਕੇ ਵੇਖਿਆ ਅੜਸੜ ਘਾਟ ਤੇ, ਉਸ ਵੇਲੇ ਮਹਾਰਾਜ ਸਾਹਿਬ ਨੇ ਇਹ ਬਾਣੀ ਦੀ ਮਹਿਮਾ ਤੇ ਸ਼ਬਦ ਉਚਾਰਿਆ ਹੈ। ਫਿਰ ਰਾਮਸਰ ਅਸਥਾਨ ਭਾਲ ਕੇ ਮਹਾਰਾਜ ਨੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਲਿਖਾਏ ਭਾਈ ਗੁਰਦਾਸ ਸਾਹਿਬ ਦੇ ਪਾਸੋਂ। ਫਿਰ ਮਹਾਰਾਜ ਜੀ ਨੇ 1661 ਬਿਕਰਮੀ ਨੂੰ ਭਾਦੋਂ ਸੁਦੀ ਏਕ ਨੂੰ, ਜਿਸ ਦਿਨ ਆਪਦਾ ਗੁਰਿਆਈ ਦਾ ਦਿਨ ਸੀ, ਉਸ ਦਿਨ ਹਰਿਮੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕੀਤੇ, ਇਹ ਮਰਿਆਦਾ ਕਾਇਮ ਕੀਤੀ। ਇਹ ਉਦੋਂ ਮਹਾਰਾਜ ਸਾਹਿਬ ਜੀ ਨੇ ਸ਼ਬਦ ਉਚਾਰਿਆ ਜਿਹੜਾ ਸਾਧ ਸੰਗਤ ਜੀ ਹੁਣ ਆਇਆ ਹੈ।
ਸਾਰਗ ਮਹੱਲਾ ਪੰਜਵਾ ਪੋਥੀ ਪਰਮੇਸ਼ਰ ਕਾ ਥਾਨ।
ਇਹ ਪੋਥੀ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਚੌਹਾਂ ਗੁਰਾਂ ਦੀ ਬਾਣੀ ਹੈ, ਇਹ ਪਰਮੇਸ਼ਰ ਦੇ ਵਿੱਚ ਇਸਤ ਕਰਨ ਵਾਲੀ ਜਿਹੜੀ ਹੈ, ਇਹ ਗੁਰੂ ਮਹਾਰਾਜ ਦੀ ਬਾਣੀ ਚੌਹਾਂ ਸਤਿਗੁਰਾਂ ਦੀ ਪੋਥੀ ਸਾਹਿਬ ਸੀ ਨਾ ਪਹਿਲਾਂ ਨਾਂ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ ਦਮਦਮੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਰਚੇ ਹੈ, ਨੌਵੇਂ ਪਾਤਸ਼ਾਹ ਦੀ ਬਾਣੀ ਸੰਪੂਰਨ ਕੀਤੀ ਹੈ, ਫਿਰ ਹਜ਼ੂਰ ਸਾਹਿਬ ਜਾ ਕੇ ਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਖ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰਤਾ ਗੱਦੀ ਦੇ ਕੇ ਅਰਪ ਕੇ ਪੰਜ ਪ੍ਰਕੰਮਿਆਂ ਕਰਕੇ ਪੰਜਾਂ ਸਿੰਘਾਂ ਨੂੰ ਗੁਰੂ ਸਾਹਿਬ ਦੀ ਹਜ਼ੂਰੀ 'ਚ ਖੜ੍ਹੇ ਕਰਕੇ ਉਸ ਵੇਲੇ ਬਚਨ ਕੀਤੇ ਸੀ। ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਿਓ ਚਾਹੇ ਖੋਜ ਸ਼ਬਦ ਮੈਂ ਲੇ। ਇਹ ਵਾਕ ਕਹੇ ਸਨ ਭਾਈ ਸਮੇਰ ਸਿੰਘ ਜੀ ਨੇ। ਗੁਰਬਲਾਸ ਜਿਹੜਾ ਰਚਿਆ ਦਸਮ ਪਾਤਸ਼ਾਹ ਦਾ, ਉਹਦੇ 'ਚ ਰਹਿਤਨਾਵਾਂ ਲਿਖਿਆ, ਇੱਕ ਤੀਜਾ ਦੋਹਰਾ ਲਿਖਿਆ, ਗੁਰੂ ਖਾਲਸਾ ਮਾਨਿਓ ਪ੍ਰਗਟ ਹਮਾਰੀ ਦੇਹ, ਜਾਂ ਕਾ ਹਿਰਦਾ ਸੁਧਵਾ ਖੋਜ ਇਨੀ ਮੁੱਲੇ। ਉਹ ਨਾਲ ਉਹਨਾਂ ਨੇ ਦੋਹਰਾ ਰਹਿਤਨਾਵਾਂ ਭਾਈ ਸਮੇਰ ਸਿੰਘ ਜੀ ਦਾ ਪੜਨੇ ਸਾਹਿਬ ਦੇ ਗ੍ਰੰਥੀ ਹੋਏ ਹੈ, ਉਹਨਾਂ ਨੇ ਲਿਖਿਆ। ਉੱਥੋਂ ਇਹ ਸੰਗਤਾਂ ਜਾਂ ਕਾ ਹਿਰਦਾ ਸੁਧਵਾ ਖੋਜ ਸ਼ਬਦ ਮੇਲੇ ਕਹਿਣ ਲੱਗ ਗਏ, ਅੱਧੀ ਤੁਖ ਤਾਂ ਉਸ ਰਹਿਤਨਾਵੇ ਦੀ ਹੈ ਜਿਹੜਾ ਦਸਮ ਪਾਤਸ਼ਾਹ ਗੁਰਿਆਈ ਦੇਣ ਵੇਲੇ ਹਜ਼ੂਰ ਸਾਹਿਬ ਹੁਕਮਨਾਮਾ ਹੈ, ਉਹਦੇ 'ਚ ਉਹ ਲਿਖਿਆ, ਜਾਂ ਜੋ ਪ੍ਰਭ ਕੋ ਮਿਲਿਓ ਚਾਹੇ ਖੋਜ ਸ਼ਬਦ ਮੇਲੇ। ਇਸ ਪ੍ਰਕਾਰ ਬਚਨ ਕੀਤੇ ਹੈ ਸਾਧ ਸੰਗਤ ਜੀ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਸਮ ਪਾਤਸ਼ਾਹ ਨਾਂ ਰੱਖਿਆ, ਪਹਿਲਾਂ ਪੋਥੀ ਸਾਹਿਬ ਸੀ ਬਾਣੀ ਦਾ ਨਾਂ,
ਪੋਥੀ ਪਰਮੇਸ਼ਰ ਕਾ ਥਾਨ।
ਇਹ ਭਾਈ ਇਹ ਪੋਥੀ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਚੌਹਾਂ ਸਤਿਗੁਰਾਂ ਦੀ, ਇਹ ਪਰਮੇਸ਼ਰ ਦੀ ਪ੍ਰਾਪਤੀ ਦਾ ਥਾਂ ਹੈ, ਇਹ ਵਾਲਾ ਸਾਹਿਬ ਦਾ ਸਥਾਨ ਹੈ ਜਿੱਥੇ ਗੁਰੂ ਮਹਾਰਾਜ ਦੀਆਂ ਪੋਥੀਆਂ ਬਾਣੀ ਹੈ, ਉਹ ਪਰਮੇਸ਼ਰ ਦੇ ਇਸਤਰੀ ਵਾਲਾ ਥਾਂ ਹੈ। ਪੋਥੀ ਪਰਮੇਸ਼ਰ ਦੇ ਸਰੂਪ ਦੀ ਗਿਆਨ ਦੀ ਪ੍ਰਾਪਤੀ ਦਾ ਪ੍ਰਤੀਪਾਦਕ ਪ੍ਰਤੀਪਾਦ ਭਾਵ ਸੰਬੰਧ ਹੋਣੇ ਕਰਕੇ ਇਹ ਅਸਥਾਨ ਹੈ। ਗੁਰੂ ਗ੍ਰੰਥ ਸਾਹਿਬ ਜੀ ਜਨਾਇਕ ਹੈ ਤੇ ਬ੍ਰਹਮ ਜਾਣਨੇ ਯੋਗ ਹੈ। ਇਸ ਪ੍ਰਕਾਰ ਸਾਧ ਸੰਗਤ ਜੀ, ਇਹ ਪੋਥੀ ਸਾਹਿਬ ਜੋ ਬਾਣੀ ਹੈ, ਮਨ ਦੇ ਤਾਈਂ ਇਹ ਭਗਤੀ ਦੀ ਹਰ ਵਕਤ ਪੰਡ ਦੇ ਵਿੱਚ ਟਿਕਾਉਣ ਵਾਲੀ ਪੋਥੀ ਸਾਹਿਬ ਜੋ ਬਾਣੀ ਹੈ, ਇਹ ਪਰਮੇਸ਼ਰ ਦਾ ਸਰੂਪ ਰੂਪੀ ਥਾਂ ਦੀ ਪ੍ਰਾਪਤੀ ਕਰਨ ਵਾਲਾ ਸਥਾਨ ਹੈ ਮਹਾਰਾਜ ਸਾਹਿਬ ਦਾ।
ਸਾਧ ਸੰਗ ਗਾਵ ਹੈ ਗੁਣ ਗੋਬਿੰਦ,
ਸੰਗਤਾਂ ਮਿਲ ਕਰਕੇ ਗੋਬਿੰਦ ਦੇ ਗੁਣਾਂ ਨੂੰ ਗਾਇਆ ਕਰਨਗੀਆਂ।
ਪੂਰਨ ਬ੍ਰਹਮ ਗਿਆਨ,
ਅਤੇ ਉਹਨਾਂ ਨੂੰ ਪੂਰਨ ਬ੍ਰਹਮ ਦਾ ਗਿਆਨ ਹੋਵੇਗਾ ਜੋ ਬਾਣੀ ਦੇ ਆਸਰੇ ਗੋਬਿੰਦ ਦੇ ਗੁਣ ਸੰਗਤ 'ਚ ਮਿਲ ਕੇ ਗਾਇਆ ਕਰਨਗੇ।
ਰਹਾਉ ਸਾਧਕ ਸਿੱਧ ਸਗਲ ਮੁਨ ਲੋਚਹਿ।
ਇਹ ਐਸੀ ਦਾਤ ਹੈ ਬਾਣੀ ਦੀ ਜਿਹੜੀ ਦਿੱਤੀ ਹੈ, ਸਾਧਕ ਸਾਧਨਾ ਕਰਨ ਵਾਲੇ ਜਿਹੜੇ ਹੈ, ਸਿੱਧ 84 ਜਿਹੜੇ ਸ਼ਕਤੀਆਂ ਵਾਲੇ ਹੈ, ਸਿੱਧੀਆਂ ਵਾਲੇ ਮੁਨੀ ਮੰਨਣਸ਼ੀਲ ਮਹਾਤਮਾ ਸਾਰੇ ਜਿਸ ਵਾਹਿਗੁਰੂ ਨੂੰ ਲੋਚਦੇ ਹੈ ਚਾਹੁੰਦੇ ਹੈ,
ਬਿਰਲੀ ਲਾਗੈ ਧਿਆਨ।
ਕਿਸੇ ਕਿਸੇ ਬਿਰਲੇ ਪੁਰਖ ਦਾ ਹੀ ਭਾਈ ਮਹਾਰਾਜ ਧਿਆਨ ਲੱਗਦਾ ਹੈ।
ਜਿਸਹਿ ਕਿਰਪਾਲ ਹੋਵੇ ਮੇਰਾ ਸਵਾਮੀ,
ਜਿਨ੍ਹਾਂ ਦੇ ਉੱਤੇ ਮੇਰਾ ਵਾਹਿਗੁਰੂ ਆਪ ਕਿਰਪਾਲੂ ਹੁੰਦਾ ਹੈ।
ਪੂਰਨਤਾ ਕੋ ਕਾਮ,
ਉਹਨਾਂ ਦਾ ਕਾਰਜ ਸਾਰਾ ਗੁਰਬਾਣੀ ਨਾਲ ਪੂਰਨ ਹੋ ਜਾਂਦਾ ਹੈ।
ਜਾ ਕੇ ਹਿਰਦੇ ਵਸੈ ਭੈ ਭੰਜਨ,
ਜਿਨ੍ਹਾਂ ਦੇ ਹਿਰਦੇ ਜੰਮਣ ਮਨ ਦੇ ਭੈ ਨੂੰ ਭੰਨਣ ਵਾਲਾ ਪਰਮੇਸ਼ਰ ਵਸ ਜਾਂਦਾ ਹੈ।
ਇਸ ਜਾਣੈ ਸਗਲ ਜਹਾਨ,
ਉਹਨੂੰ ਭਾਈ ਸਾਰਾ ਸੰਸਾਰ ਹੀ ਜਾਣਨ ਲੱਗ ਜਾਣਾ, ਲੁਕੇ ਛਿਪੇ ਨਹੀਂ ਰਹਿੰਦੇ ਉਹ ਮਹਾਤਮਾ।
ਹਿਨ ਮਹਿ ਬਿਸਰ ਨਹੀਂ ਮੇਰੇ ਕਰਤੇ ਕਰਤੇ,
ਹੇ ਮੇਰੇ ਕਰਤਾ ਪੁਰਖ
ਇਹੋ ਨਾਨਕ ਮੰਗ। ਖੇਨ ਪਲ ਬਿਸਰ ਨਹੀਂ ਮੇਰੇ ਕਰਤੇ,
ਮੇਰੇ ਕਰਤਾ ਪੁਰਖ ਪਲ ਵਿੱਚੋਂ ਖਿਨ ਜਿੰਨਾ ਚਿਰ ਪਲ ਸਾਧ ਸੰਗਤ ਜੀ ਅੱਖ 15 ਵਾਰੀ ਫਰਕੀਏ ਤੇ ਇੱਕ ਵਿਸਵਾ ਹੁੰਦਾ ਹੈ, ਤੇ 15 ਵਿਸਵਿਆਂ ਦਾ 37 ਵਿਸਵਿਆਂ ਦਾ ਚਸਾ ਹੁੰਦਾ ਹੈ, ਤੇ 60 ਇਸ ਪ੍ਰਕਾਰ ਸਾਸਮਈ ਚਸਿਆਂ ਦਾ ਇੱਕ ਪਲ ਹੁੰਦਾ ਹੈ, 60 ਪਲਾਂ ਦੀ ਇਸ ਪ੍ਰਕਾਰ ਅੱਗੇ ਘੜੀ ਹੁੰਦੀ ਹੈ, ਇਸ ਪ੍ਰਕਾਰ 15 ਵਿਸਵਿਆਂ ਦਾ ਚਸਾ ਤੇ 30 ਵਿਸਵਿਆਂ ਦਾ ਇਹ ਚਸਾ ਪਲ ਹੁੰਦਾ ਹੈ। ਇਸ ਪ੍ਰਕਾਰ ਇੰਨਾ ਪਲਕ ਜਿਹੜਾ ਸਮਾਂ ਹੈ ਨਾ, ਇਹਦੇ ਵਿੱਚੋਂ ਖਿਣ ਸ਼ਬਦ ਘੱਟ ਸ਼ਬਦ ਕਿਹਾ, 2 ਖਿਣ ਗੁਜ਼ਰ ਜਾਂਦੇ ਹਨ, ਇਉਂ ਖਿਣ ਮਾਤਰ ਵੀ ਮਾਰਾ ਪਲ ਜਿੰਨੇ ਚਿਰ ਚੋਂ ਹੇ ਸੁਖਾਂ ਦੇ ਸਮੁੰਦਰ ਖਿਣ।
ਖਿਣ ਪਲ ਬਿਸਰ ਨਹੀਂ ਮੇਰੇ ਕਰਤੇ,
ਮੇਰੇ ਕਰਤਾ ਪੁਰਖ ਜੀ ਪਲਕ ਜਿੰਨੇ ਸਮੇਂ ਚੋਂ ਖਿਣ ਜਿੰਨਾ ਚਿਰ ਵੀ ਵਿਸਰੋ ਨਾ ਆਪ।
ਇਹੋ ਨਾਨਕ ਮੰਗ ਦਾਨ,
ਸਤਿਗੁਰੂ ਸਾਹਿਬ ਕਹਿੰਦੇ ਆਪਦੇ ਪਾਸੋਂ ਦਾਨ ਮੰਗਦੇ ਹਾਂ।
ਸਾਰਗ ਮਹੱਲਾ ਪੰਜਵਾਂ, ਬੂਠਾ ਸਰਬ ਥਾਈ ਮੇ।
ਸਾਧ ਸੰਗਤ ਜੀ, ਵਰਖਾ ਦੀ ਰੁੱਤ ਮੇਰੇ ਔੜ ਲੱਗ ਗਈ ਸੀ, ਸੰਗਤਾਂ ਨੂੰ ਬੇਨਤੀ ਕੀਤੀ ਕਿ ਮਾਰਾ ਵਰਖਾ ਹੋਵੇ, ਤਾਂ ਗੁਰੂ ਮਹਾਰਾਜ ਸਾਹਿਬ ਜੀ ਦੇ ਬਚਨ ਦੇ ਨਾਲ ਵਰਖਾ ਬਹੁਤ ਸਾਰੀ ਹੋ ਗਈ। ਵਰਖਾ ਹੋਣ ਤੋਂ ਸੰਗਤਾਂ 'ਚ ਬੜੀ ਖੁਸ਼ੀ ਹੋਈ, ਗੁਰੂ ਮਹਾਰਾਜ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਗਟ ਹੋ ਕੇ ਸੰਸਾਰ 'ਚ ਨਾਮ ਦੀ ਵਰਖਾ ਕਰਨ ਦੀ ਮਹਿਮਾ ਕਹਿੰਦੇ ਹੋਏ ਇਸ ਪ੍ਰਕਾਰ ਕਹਿੰਦੇ ਹਨ।
ਬੂਠਾ ਸਰਬ ਥਾਈ ਮੇ,
ਹੇ ਭਾਈ ਸਤਿਗੁਰੂ ਨਾਨਕ ਰੂਪ ਹੋ ਕੇ ਮੈਂ ਬਦਲਦੀ ਨਹੀਂ ਆਈ, ਸਾਰਿਆਂ ਥਾਵਾਂ 'ਚ ਵਸੇ ਹਨ, ਸਭ ਨਵਾਂ ਖੰਡਾਂ 'ਚ ਬਾਬੇ ਤਾਰੇ ਚਾਰ ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ, ਬਦਲਦੀ ਨਹੀਂ ਵਰਖਾ ਨਾਮ ਦੀ ਕੀਤੀ ਹੈ।
ਆਨੰਦ ਮੰਗਲ ਗਾਉ ਹਰ ਜਸ,
ਹੇ ਭਾਈ ਆਨੰਦ ਸਰੂਪ ਜੋ ਪਰਮੇਸ਼ਵਰ ਹੈ ਉਹਦੇ ਜਸ ਦੇ ਤਾਈ ਹਰੀ ਦੇ ਨੂੰ ਮੰਗਲਾਂ ਚ ਪਾ ਕੇ ਗਾਉਣਾ ਕਰੋ।
ਪੂਰਨ ਪ੍ਰਗਟਿਓ ਨੇ,
ਇਹ ਪੂਰਨ ਪ੍ਰੇਮ ਉਹਨਾਂ ਦੇ ਅੰਦਰ ਪ੍ਰਗਟ ਹੋ ਗਿਆ ਜਿਹਨਾਂ ਨੇ ਗਾਉਣਾ ਕੀਤਾ ਹੈ।
ਰਹਾਉ ਚਾਰ ਕੁੰਟ ਦਹਿ ਦਿਸ ਜਲ ਨਿਧ,
ਜਿਵੇਂ ਚਾਰ ਕੁੰਟਾਂ ਵਿੱਚ ਪਾਣੀ ਵਰਖਾ ਦੇ ਹੋਣੇ ਕਰਕੇ ਹੋ ਜਾਂਦਾ ਹੈ, ਇਸੇ ਪ੍ਰਕਾਰ ਜਲ ਦਾ ਸਮੁੰਦਰ ਜੋ ਪਰਮੇਸ਼ਵਰ ਹੈ, ਪੰਜਾਂ ਤੱਤਾਂ ਦਾ ਆਸਰਾ ਰੂਪ, ਜਲ ਚੇਤਨ ਸਰੂਪ ਜੋ ਸਾਰਿਆਂ ਨਿਧ ਖਜ਼ਾਨਾ ਰੂਪ ਹੈ, ਚਾਰ ਕੁੰਟਾਂ 'ਚ ਉੱਤਰ ਦੱਖਣ ਪੂਰਬ ਪੱਛਮ ਵਿੱਚ 10 ਦਿਸ਼ਾ ਦੇ ਵਿੱਚ ਉਹ ਪੂਰਨ ਹੈ, ਅਤੇ ਚਾਰ ਖਾਣੀਆਂ 'ਚ ਵੀ ਪੂਰਨ ਹੈ, 10 ਇੰਦਰੀਆਂ ਦੇ ਦਿਸ ਤਰਫ ਵੀ ਉਹ 10 ਦਿਸ਼ਾ 'ਚ ਪੂਰਨ ਹੈ। ਉਹ ਜਲ ਦਾ ਸਮੁੰਦਰ ਦੀ ਨਿਆਈ ਪਰਮੇਸ਼ਵਰ ਜੋ ਚੇਤਨ ਬ੍ਰਹਮ ਹੈ, ਸਾਰਿਆਂ ਦਾ ਆਧਾਰ ਰੂਪ, ਖਜ਼ਾਨਾ ਰੂਪ,
ਊਨ ਥਾਉ ਨਾ ਕਿ
ਉਸ ਬ੍ਰਹਮ ਚੇਤਨ ਤੋਂ ਬਿਨਾਂ ਊਨ ਖਾਲੀ ਥਾਉ ਕੋਈ ਵੀ ਨਹੀਂ ਹੈ।
ਕਿਰਪਾ ਨਿਧ ਗੋਬਿੰਦ ਪੂਰਨ,
ਉਹ ਕਿਰਪਾ ਦਾ ਸਮੁੰਦਰ ਹੈ, ਗੋਬਿੰਦ ਪ੍ਰਿਥਵੀ ਦੀ ਰੱਖਿਆ ਕਰਨ ਵਾਲਾ ਹੈ, ਸਾਰਿਆਂ ਨੂੰ ਪੂਰਤ ਕਰਨ ਵਾਲਾ, ਪੂਰਨ ਕਰਨ ਵਾਲਾ ਹੈ।
ਜੀ ਦਾਨ ਸਭ ਦੇ,
ਸਾਰਿਆਂ ਜੀਆਂ ਨੂੰ ਰੋਜੀ ਦਾ ਦਾਨ, ਚੇਤਨ ਸੱਤਾ ਦਾ ਦਾਨ, ਪ੍ਰਾਣਾ ਦਾ ਦਾਨ ਦੇਣ ਵਾਲਾ ਹੈ।
ਸਤ ਸਤ ਹਰ ਸਤ ਸੁਆਮੀ,
ਹੇ ਭਾਈ ਸਤ ਸਰੂਪ ਪਿੱਛੇ ਵੀ ਹਰੀ ਸੁਆਮੀ ਸੀ, ਹੁਣ ਵੀ ਹਰੀ ਸਤ ਸਰੂਪ ਹੈ, ਅੱਗੇ ਨੂੰ ਵੀ ਸਤ ਸਰੂਪ ਹੋਵੇਗਾ।
ਸਤ ਸਾਧ ਸੰਗੀ,
ਉਹਦੇ ਜਿਹੜੇ ਸੰਤ ਹਨ ਉਹਨਾਂ ਦੀ ਸੰਗਤ ਕਰਨ ਵਾਲੇ ਵੀ ਸਤ ਸਰੂਪ ਹੀ ਹੋ ਜਾਂਦੇ, ਉਲਟ ਕੇ ਉਹ ਜੰਮਣ ਮਰਨ ਤੋਂ ਬਾਹਰੇ ਹੋ ਜਾਂਦੇ ਹਨ, ਪਰ ਉਪਕਾਰੀ ਜੱਗ ਵਿੱਚ ਆਏ। ਇਉਂ ਸੱਤ ਸਤਯੁਗ 'ਚ ਵੀ ਸਤ ਸਰੂਪ ਸੀ ਪਰਮੇਸ਼ਵਰ, ਤ੍ਰੇਤੇ 'ਚ ਵੀ ਸਤ ਸਰੂਪ ਸੀ, ਅਤੇ ਹਰੀ ਦੁਆਪਰ 'ਚ ਵੀ ਸਤ ਸਰੂਪ ਸੀ, ਸੰਤ ਮਹਾਤਮਾ ਹੁਣ ਵੀ ਉਹ ਸਤ ਸਰੂਪ 'ਚ ਮਿਲ ਕੇ ਸਤ ਸਰੂਪ ਹੀ ਹਨ।
ਸਤ ਸਾਧ ਸੰਗੇ,
ਸੰਤ ਮਹਾਤਮਾ ਜਿਹੜੇ ਸੰਗਤ ਕਰਨ ਵਾਲੇ ਹੈ ਸ੍ਰੇਸ਼ਟ, ਉਹ ਵੀ ਸਤ ਸਰੂਪ ਹੀ ਹਨ।
ਸਤ ਤੇਜ ਹਨ ਜਿਨ ਪ੍ਰਤੀਤ ਉਪਜੀ,
ਸਤ ਉਹ ਜਗਿਆਸੂ ਜਨ ਹਨਗੇ ਜਿਹਨਾਂ ਨੂੰ ਭਰੋਸਾ ਪੈਦਾ ਹੋ ਗਿਆ ਹੈ।
ਨਾਨਕ ਨਹਿ ਪਰਮੇਹ,
ਸਤਿਗੁਰੂ ਜੀ ਕਹਿੰਦੇ ਜੂਨਾਂ 'ਚ ਨਹੀਂ ਭਾਈ ਭਰਮਣਗੇ, ਮੁਕਤ ਹੋ ਜਾਣਗੇ।
ਸਾਰਗ ਮਹੱਲਾ ਪੰਜਵਾਂ, ਗੋਬਿੰਦ ਜੀਉ ਤੂੰ ਮੇਰੇ ਪ੍ਰਾਣ ਆਧਾਰ,
ਗੋਬਿੰਦ ਪਰਮੇਸ਼ਵਰ ਜੀ ਤੁਸੀਂ ਸਾਡੇ ਪ੍ਰਾਣਾਂ ਦਾ ਆਸਰਾ ਰੂਪ ਹੋ।
ਸਾਜਨ ਮੀਤ ਸਹਾਈ ਤੁਮ ਹੀ।
ਮਾਤਾ ਦੇ ਗਰਭ ਦੇ ਸੱਜਣ ਹੋ ਤੁਸੀਂ, ਐਸ ਲੋਕ ਦੇ ਮਿੱਤਰ ਹੋ, ਪਰਲੋਕ ਚ ਸਹਾਇਤਾ ਕਰਨ ਵਾਲੇ ਆਪ ਹੀ ਹੋ।
ਤੂੰ ਮੇਰੋ ਪਰਿਵਾਰ,
ਤੁਸੀਂ ਮਹਾਰਾਜ ਸਾਡਾ ਪਰਿਵਾਰ ਹੈ। ਗਿਆਨ ਰੂਪੀ ਪੁੱਤਰ ਵੀ ਤੂੰ ਹੈ, ਸਾਡਾ ਸਰ ਸੰਤੋਖ ਦਿਆ ਧਰਮ ਪਰਿਵਾਰ ਹੈ।
ਰਹਾਉ ਕਰ ਮਸਤਕ ਧਾਰ, ਕਰ ਮਸਤਕ ਧਾਰਿਓ ਮੇਰਾ ਮੱਥ,
ਸਾਡੇ ਮੱਥੇ ਤੇ ਮਾਰਾ ਕਿਰਪਾ ਰੂਪੀ ਹੱਥ ਰੱਖਣਾ ਕੀਤਾ ਹੈ ਅੰਤਾ ਕਰਨ ਚ।
ਸਾਧ ਸੰਗ ਗੁਣ ਗਾਏ,
ਮੇਰੇ ਮੱਥ ਹੈ ਮਸਤਕ ਨਾ ਸਿਰੋਮਣੀ ਜੋ ਆਪਕਾ ਹੱਥ ਹੈ ਉਹ ਸਾਡੇ ਅੰਤਾ ਕਰਨ ਰੂਪੀ ਮੱਥੇ ਚ ਕਿਰਪਾ ਭਰਿਆ ਹੋਇਆ ਰੱਖਣਾ ਕੀਤਾ ਹੈ।
ਸਾਧ ਸੰਗ ਗੁਣ ਗਾਏ,
ਸਾਧ ਸੰਗ ਚ ਮਿਲ ਕੇ ਤਾਂ ਹੀ ਮਹਾਰਾਜ ਆਪਦੇ ਗੁਣਾਂ ਨੂੰ ਗਾਇਆ ਹੈ।
ਤੁਮਰੀ
ਮਸਤਕ ਦੇ ਮਾਥਾ ਦੋ ਸ਼ਬਦ ਹੈ, ਮਸਤਕ ਸਿਰੋਮਣੀ ਕਰਨਾ।
ਸਾਧ ਸੰਗ ਗੁਣ ਗਾਏ,
ਸਾਧ ਸੰਗ ਚ ਮਿਲ ਕਰਕੇ ਆਪਦੇ ਗੁਣਾਂ ਨੂੰ ਗਾਉਣਾ ਕੀਤਾ ਹੈ। ਸਾਡੇ ਮੱਥੇ ਤੇ ਵੀ ਹੱਥ ਰੱਖਿਆ ਹੈ, ਅੰਤਾ ਕਰਨ ਚ ਵੀ ਕਿਰਪਾ ਦੇ ਹੱਥ ਰੱਖਿਆ ਹੈ, ਤਾਂ ਸਾਧ ਸੰਗਤ ਗੁਣ ਗਾਏ ਹਨ।
ਤੁਮਰੀ ਕਿਰਪਾ ਤੇ ਸਭ ਫਲ ਪਾਏ,
ਤੁਹਾਡੀ ਕਿਰਪਾ ਕਰਕੇ ਧਰਮ ਅਰਥ ਕਾਮ ਮੋਗ ਸਾਰੇ ਹੀ ਫਲ ਪਾ ਲਏ ਹਨ।
ਰਸਕ ਰਾਮ ਨਾਮ ਤੇ ਆਏ,
ਰਸਕ ਰਸੀਏ ਹੋ ਕੇ ਹੇ ਰਾਮ ਆਪਦੇ ਨਾਮ ਨੂੰ ਧਿਆਉਣਾ ਕੀਤਾ।
ਅਬ ਚਲ ਨੀਵ ਧਰਾਈ ਸਤਿਗੁਰ,
ਸਤਿਗੁਰ ਨਾਨਕ ਦੇਵ ਜੀ ਨੂੰ ਭਗਤੀ ਦੀ ਗੁਰਸਿੱਖੀ ਦੀ ਇਹ ਚੱਲ ਨੇ ਔਰ ਖਾਤੀ ਹੈ ਬ੍ਰਹਮ ਵਿਦਿਆ ਦੀ।
ਕਬੂ ਡੋਲਤ ਨਾਹੀ,
ਕਦੇ ਵੀ ਮਨ ਡੋਲਦਾ ਨਹੀਂ, ਚੱਲ ਐਸੀ ਭਗਤੀ ਦੀ ਨਿਉਰ ਖਾਈ ਹੈ।
ਗੁਰੂ ਨਾਨਕ ਜਬ ਪਏ ਦਯਾਰਾ,
ਜਦੋਂ ਸਤਿਗੁਰ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਿਆਲੂ ਹੋਏ,
ਸਰਵ ਸੁਖਾਂ ਨਿਧ ਪਾਹੀ,
ਸਾਰਿਆਂ ਸੁਖਾਂ ਦੇ ਖਜ਼ਾਨੇ ਨੂੰ ਪਰਮੇਸ਼ਵਰ ਦੀ ਪ੍ਰਾਪਤੀ ਨੂੰ ਪਾ ਲਿਆ ਹੈ।
ਸਾਰਗ ਮਹੱਲਾ ਪੰਜਵਾ, ਨਿਭੀ ਨਾਮ ਕੀ ਸੱਚ ਖੇਪ।
ਹੇ ਸਤਸੰਗੀਓ, ਪਰਮੇਸ਼ਰ ਦੇ ਸੱਚੇ ਨਾਮ ਦੀ ਜਿਹੜੀ ਖੇਪ ਪੂੰਜੀ ਹੈ, ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਪਾਸੋਂ ਪ੍ਰਾਪਤ ਕੀਤੀ ਹੈ, ਉਹ ਸਿਰ ਤੋਂ ਨਿਵੇਗੀ, ਪੂਰੀ ਪਵੇਗੀ, ਉਹਨਾਂ ਦੀ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ।
ਲਾਭ ਹਰ ਗੁਣ, ਲਾਭ ਹਰ ਗੁਣ ਗਾਏ ਨਿਧ ਧਨ।
ਹੇ ਭਾਈ, ਲਾਭ ਇਹ ਹੋਵੇਗਾ ਹਰੀ ਦੇ ਗੁਣਾਂ ਨੂੰ ਗਾ ਕੇ, ਨਾਮ ਰੂਪੀ ਧਨ ਦੇ ਖਜ਼ਾਨੇ ਬਣ ਜਾਓਗੇ ਤੁਸੀਂ।
ਵਿਖੇ ਮਾਹੇ ਅਲੀ,
ਵਿਸ਼ਿਆਂ ਦੇ ਉੱਤੇ ਨਿਰਲੇਪ ਰਹਿ ਸਕੋਗੇ। ਜਿਸ ਪ੍ਰਕਾਰ ਸਤਸੰਗ ਕਵਲ ਪਾਣੀ ਚ ਰਹਿੰਦਾ, ਐ ਪਦਾਰਥਾਂ ਨੂੰ ਨਿਰਲੇਪ ਰਹੋਗੇ ਤੁਸੀਂ।
ਰਹਾਉ ਜੀ ਜੰਤ ਸਗਲ ਸੰਤੋਖੇ,
ਇਹ ਜੀਵ ਮਾਤਰ ਜਿੰਨੇ ਸਾਰਿਆਂ ਨੂੰ ਸੰਤੋਖ ਹੋ ਜਾਏਗਾ ਤੁਹਾਡੇ ਦਰਸ਼ਨ ਕਰਕੇ।
ਆਪਣਾ ਪ੍ਰਭ ਧਿਆਏ,
ਆਪਣੇ ਪ੍ਰਭੂ ਨੂੰ ਜੋ ਧਿਆਉਣਾ ਕਰੋਗੇ, ਧਿਆਇਆ ਜਿੰਨਾ ਨੇ ਧਿਆਏ, ਲਾਮ ਪੜਿਆ ਕਰੋ।
ਆਪਣਾ ਪ੍ਰਭ ਧਿਆਏ,
ਔਰ ਆਪਣੇ ਪ੍ਰਭੂ ਨੂੰ ਧਿਆਉਣੇ ਕਰਕੇ।
ਰਤਨ ਜਨਮ ਅਪਾਰ ਜੀਤਿਓ,
ਰਤਨ ਦੀ ਨਿਆਈ ਅਮੋਲਕ ਜਨਮ ਜੋ ਪਾਰਾਵਾਰ ਤੋਂ ਰਹਿ ਤੈਨੂੰ ਜਿੱਤ ਲਿਆ ਹੈ।
ਬਹੁੜ ਜੂਨ ਨਾ ਪਾ,
ਮੁੜ ਕੇ ਫਿਰ ਜੂਨਾਂ ਚ ਨਹੀਂ ਪਾਏ ਜਾਵਾਂਗੇ।
ਸਾਰ ਭਏ ਕਿਰਪਾਲ ਦਿਆਲ ਗੋਬਿੰਦ,
ਜੋ ਪਿੱਛੇ ਵੀ ਕਿਰਪਾ ਕਰਨ ਵਾਲੇ ਸਨ ਹੁਣ ਉਹ ਦਿਆਲੂ ਹੋਏ ਗੋਬਿੰਦ ਜੀ।
ਭਇਆ ਸਾਧੂ ਸੰਗ,
ਮਹਾਤਮਾ ਦਾ ਸਤਸੰਗਤ ਪ੍ਰਾਪਤ ਹੋਇਆ ਹੈ।
ਹਰ ਚਰਨ ਰਾਸ ਨਾਨਕ ਪਾਈ,
ਸਤਿਗੁਰੂ ਜੀ ਕਹਿੰਦੇ ਹਰੀ ਦੇ ਚਰਨਾਂ ਕਮਲਾਂ ਦੀ ਸਰਦਾ ਰੂਪੀ ਰਾਸ ਪੂੰਜੀ ਇਹ ਪਾਉਣਾ ਕੀਤੀ ਹੈ।
ਲੱਗਾ ਪ੍ਰਭ ਸਿਉ ਰੰਗ,
ਵਾਹਿਗੁਰੂ ਦੇ ਨਾਲ ਰੰਗ ਪ੍ਰੇਮ ਲੱਗ ਗਿਆ ਹੈ।
ਸਾਰਗ ਮਹੱਲਾ ਪੰਜਵਾ, ਮਾਈ ਰੀ ਪੇਖ ਰਹੀ ਬਿਸਮਾ।
ਫੇ ਮਾਤਾ ਪਿਤਾ ਰੂਪ ਸੰਤ ਜਨ ਹੋ, ਦੇਖ ਕਰਕੇ ਰੀ ਸਖੀ ਮੇਰਾ ਚਿੱਤ ਬਿਸਮਾ ਤੋਂ ਅਸਚਰਜ ਹੋ ਰਿਹਾ ਹੈ। ਅਸਚਰਜ ਰੂਪ ਨੂੰ ਵੇਖ ਕੇ
ਅਨਹਦ ਧੁਨੀ ਮੇਰਾ ਮਨ ਮੋਹਿਓ,
ਹਦ ਤੋਂ ਰਹਿ ਤੇ ਇਕਰਾ ਸ਼ਬਦ ਦੀ ਜਿਹੜੀ ਧੁਨੀ ਪ੍ਰਗਟ ਹੋਈ ਹੈ ਜਪਾ ਜਾਪ ਦੀ, ਉਸ ਸਾਡਾ ਮਨ ਮੋਹਿਤ ਹੋ ਗਿਆ ਹੈ।
ਅਚਰਜ ਤਾ ਕੇ ਸਵਾਦ,
ਉਸ ਨਾਮ ਦੇ ਰਸ ਦੇ ਅਸਚਰਜ ਰਸ ਦਾ ਸਵਾਦ ਹੈ, ਉਹ ਸਵਾਦ ਦੇ ਬਰਾਬਰ ਨਾ ਖਾਣ ਦਾ, ਨਾ ਪੀਣ ਦਾ, ਨਾ ਪਹਿਨਣ ਦਾ, ਨਾ ਭੋਗਣ ਦਾ ਕੋਈ ਰਸ ਨਹੀਂ ਹੈ।
ਰਹਾਉ ਮਾਤ ਪਿਤਾ ਬੰਧ ਪਹਿ ਸੋਈ,
ਸਾਡਾ ਮਾਤਾ ਵੀ ਪਿਤਾ ਵੀ ਸੰਬੰਧੀ ਵੀ ਉਹ ਪਰਮੇਸ਼ਵਰੀ ਹੈ ਆਪ।
ਮਨ ਹਰ ਕੋ ਅਹਿਲਾ,
ਸਾਡਾ ਮਨ ਹਰੀ ਦੇ ਆਨੰਦ ਕਰਕੇ ਹਲਾਲ ਆਨੰਦ ਹੋਇਆ ਹੈ।
ਸਾਧ ਸੰਗ ਗਾਏ ਗੁਣ ਗੋਬਿੰਦ,
ਸਾਧ ਸੰਗ ਚ ਮਿਲ ਕੇ ਗੋਬਿੰਦ ਪਰਮੇਸ਼ਵਰ ਦੇ ਗੁਣਾਂ ਨੂੰ ਗਾਉਣਾ ਕੀਤਾ ਹੈ।
ਬਿਨ ਸਿਉ ਸਭ ਪਰਮਾਦ,
ਜਿਹੜਾ ਪਰਮਾਦ ਹੰਕਾਰ ਸੀ ਉਹ ਵੀ ਨਾਸ਼ ਹੋ ਗਿਆ, ਪਰਮਾਦ ਜਿਹੜਾ ਦੁੱਖ ਸੀ ਉਹ ਵੀ ਨਾਸ਼ ਹੋ ਗਿਆ। ਪਰਮਾਦ ਪਰ ਵਿਸ਼ੇਸ਼ ਕਰਕੇ ਮਨ ਸੀ, ਹੰਕਾਰ ਸੀ ਜਿਹੜਾ ਅਗਿਆਨ ਕਰਕੇ ਪਰਮਾਤਮਾ ਆਈ, ਜਿਹੜੀ ਗਾਫਲਤਾਈ ਸੀ ਇਹ ਵੀ ਨਾਸ਼ ਹੋ ਗਈ ਹੈ।
ਡੋਰੀ ਲਪਟ ਰਹੀ ਚਰਨ ਹੈ ਸੰਗ,
ਮਹਾਰਾਜ ਦੇ ਚਰਨਾਂ ਨਾਲ ਸਾਡੀ ਡੋਰੀ ਬਿਰਤੀ ਲੜੀ ਲੱਗ ਰਹੀ ਹੈ।
ਭਰਮ ਪੈ ਸਗਲੇ ਖਾ
ਭਰਮ ਤੇ ਪੈ ਸਾਰੇ ਖਾਦੇ ਗਏ ਨਾਸ਼ ਹੋ ਗਏ।
ਏਕ ਆਧਾਰ ਨਾਨਕ ਜਨ ਕੀ
ਸਤਿਗੁਰੂ ਜੀ ਕਹਿੰਦੇ ਨੇ ਇੱਕ ਵਾਹਿਗੁਰੂ ਦੇ ਨਾਮ ਦਾ ਜਿਹਨਾਂ ਨੇ ਆਸਰਾ ਕੀਤਾ ਹੈ
ਬਹੁਰ ਨਾ ਜੋਨ ਪਰਮਾਰ
ਫਿਰ ਮੁੜ ਕੇ ਜੂਨਾਂ ਚ ਨਹੀਂ ਭਰਮਣਾ ਪਵੇਗਾ।